ਸੁਨਿਆਸ ਧਰਮ ਦਾ ਵਰਣਨ। ਯੁਧਿਸ਼ਠਿਰ ਨੇ ਪੁੱਛਿਆ, ਹੇ ਸ੍ਰੇਸ਼ਟ ਪੁਰਸ਼, ਪਰਮਾਤਮਾ ਦੇ ਪਰਮ ਧਾਮ ਨੂੰ ਕਿਸ ਵਿਦਿਆ ਜਾਂ ਆਚਰਣ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ? ਭੀਸ਼ਮ ਜੀ ਨੇ ਉੱਤਰ ਦਿੱਤਾ ਕਿ ਹੇ ਯੁਧਿਸ਼ਠਿਰ, ਤਿਆਗੀ ਤੇ ਬੀਤਰਾਗੀ ਪੁਰਸ਼ ਹੀ ਇਸ ਪਰਮ ਪਦ ਨੂੰ ਪ੍ਰਾਪਤ ਕਰ ਸਕਦਾ ਹੈ। ਜਿਸ ਪੁਰਸ਼ ਨੇ ਧਰਮ ਦੇ ਨਿਯਮਾਂ ਅਨੁਸਾਰ ਬ੍ਰਹਮਚਰਜ, ਗ੍ਰਿਸ ਤੇ ਬਾਣਪ੍ਰਸਥ ਧਰਮ ਦਾ ਪਾਲਣ ਕਰਕੇ ਆਪਣੇ ਅੰਤਹਿਕਰਨ ਨੂੰ ਸ਼ੁੱਧ ਕਰ ਲਿਆ ਹੈ, ਉਸ ਮਹਾਂਪੁਰਸ਼ ਦਾ ਕਰਤੱਵ ਹੈ ਕਿ ਉਹ ਸਭ ਕਰਮਾਂ ਦਾ ਤਿਆਗ ਕਰਕੇ ਸੰਨਿਆਸ ਧਾਰਨ ਕਰੇ। ਉਸ ਪੁਰਸ਼ ਦਾ ਇਹ ਕਰਤੱਵ ਹੈ ਕਿ ਉਹ ਸਭ ਪਾਸਿਆਂ ਤੋਂ ਅਸੰਗ ਰਹਿ ਕੇ ਚਿੱਤ ਨੂੰ ਆਤਮਾ ਵਿੱਚ ਸਮੋ ਕੇ ਪ੍ਰਿਥਵੀ ਤੇ ਨਿਰਭੈ ਹੋ ਕੇ ਵਿਚਰੇ, ਪਰਣਵ ਦੇ ਜਪ ਵਿੱਚ ਤਤਪਰ ਰਹਿ ਕੇ ਮੌਨ ਰਹੇ, ਬੇਆਦਿਕ ਭੌਤਿਕ ਪਦਾਰਥਾਂ ਵਿੱਚ ਅਨਾਤਮ ਭਾਵ ਰੱਖੇ, ਮਾਨਕ ਮਾਨ ਨਿੰਦਾ ਉਸਤ ਤੇ ਸੁਖ ਦੁੱਖ ਵਿੱਚ ਮਨ ਨੂੰ ਨਾ ਫਸਾਵੇ, ਮਿੱਤਰ ਦੇ ਸ਼ਤਰੂ ਨੂੰ ਸਮਾਨ ਭਾਵ ਨਾਲ ਦੇਖੇ, ਕਪੀਨ ਆਦਿ ਵਿੱਚ ਵੀ ਆਪਣਾ ਤਨਾ ਰੱਖੇ, ਅਲਪ ਆਹਾਰ ਨਾਲ ਜੀਵਨ ਨਿਰਵਾਹ ਕਰੇ, ਜਿੱਥੇ ਮਨ ਚਿਤ ਵਸਤੂ ਦੀ ਪ੍ਰਾਪਤੀ ਹੁੰਦੀ ਹੋਵੇ ਉੱਥੇ ਨਾ ਜਾਏ, ਸਹਿਜ ਸੁਭਾਅ ਪ੍ਰਾਪਤ ਹੋ ਜਾਣ ਵਾਲੇ ਸਾਧਨਾਂ ਨਾਲ ਸਰੀਰ ਦਾ ਨਿਰਵਾਹ ਕਰੇ। ਇਹ ਰਾਜਨ ਇਸ ਤਰ੍ਹਾਂ ਦਾ ਬ੍ਰਹਮਤ ਜੀਵਨ ਬਤੀਤ ਕਰਕੇ ਵਿਦਵਾਨ ਸੰਨਿਆਸੀ ਅਮਰ ਪਦ ਨੂੰ ਪ੍ਰਾਪਤ ਕਰ ਲੈਂਦਾ ਹੈ। ਬਿਰਤਰਾਸਰ ਦੀ ਕਥਾ। ਧਰਮਰਾਜ ਯੁਧਿਸ਼ਠਿਰ ਸੰਨਿਆਸ ਧਰਮ ਦਾ ਵਰਣਨ ਸੁਣ ਕੇ ਆਪਣੀ ਵਰਤਮਾਨ ਬ੍ਰਿਧ ਅਵਸਥਾ ਤੋਂ ਬਿਰਤ ਹੋ ਕੇ ਬੋਲਿਆ, ਪਤੰਗ ਹੈ ਉਹ ਕਿਹੜਾ ਸ਼ੁਭ ਦਿਨ ਹੋਵੇਗਾ ਜਿਸ ਦਿਨ ਮੈਂ ਵੀ ਨਿਰਸੰਕਲਪ ਹੋ ਕੇ ਸੁਤੰਤਰਤਾ ਨਾਲ ਪਰਮੇਸ਼ਰ ਦਾ ਸਿਮਰਨ ਕਰਾਂਗਾ। ਯੁਧਿਸ਼ਠਿਰ ਦੀ ਇਹ ਗੱਲ ਸੁਣ ਕੇ ਭੀਸ਼ਮ ਜੀ ਬੋਲੇ, ਹੇ ਰਾਜਨ, ਪਰਮੇਸ਼ਰ ਤੋਂ ਬਿਨਾਂ ਇਸ ਸੰਸਾਰ ਦੀ ਕੋਈ ਵੀ ਵਸਤੂ ਅਥਵਾ ਸਥਿਤੀ ਅਨੰਤ ਨਹੀਂ, ਸਭ ਸ਼ਾਂਤ ਹਨ। ਅਵਸ਼ ਹੀ ਤੇਰੀ ਵਰਤਮਾਨ ਸਥਿਤੀ ਦਾ ਕਦੀ ਨਾ ਕਦੀ ਅੰਤ ਹੋਵੇਗਾ ਤੇ ਤੂੰ ਆਪਣੀ ਮਨਿਸ਼ਿਤ ਅਵਸਥਾ ਨੂੰ ਪ੍ਰਾਪਤ ਕਰੇਗਾ, ਪਰ ਮੋਹ ਦਾ ਤਿਆਗ ਕਰ ਦੇਣ ਨਾਲ ਇਸ ਵੈਭਵ ਦੀ ਅਵਸਥਾ ਤੇ ਅਕਿੰਚਨ ਅਵਸਥਾ ਵਿੱਚ ਵੀ ਕੋਈ ਅੰਤਰ ਨਹੀਂ। ਅਗਿਆਨ ਦੇ ਹੁੰਦਿਆਂ ਸੰਨਿਆਸ ਧਾਰਨ ਕਰਨਾ ਕੇਵਲ ਸੰਨਿਆਸ ਦਾ ਨਾਟਕ ਕਰਨਾ ਹੈ, ਗਿਆਨ ਹੋਣ ਤੇ ਤਾਂ ਕਿਸੇ ਵੀ ਸੰਸਾਰਕ ਸਥਿਤੀ ਵਿੱਚ ਕਿਉਂ ਨਾ ਹੋਵੋ, ਹਰ ਬ੍ਰਹਮ ਦਾ ਸਾਖਿਆਤਕਾਰ ਹੋ ਹੀ ਜਾਂਦਾ ਹੈ। ਇਸ ਸੰਬੰਧੀ ਦਾਨਵਰਾਜ ਬਿਰਤਰਾਸਰ ਦੀ ਕਥਾ ਸੁਣੋ। ਦੇਵਤਿਆਂ ਤੋਂ ਹਾਰ ਜਾਣ ਤੇ ਵੈਭਵਹੀਨ ਅਵਸਥਾ ਵਿੱਚ ਬਿਰਤਰਾਸਰ ਰਾਗ ਦੁਆਸ਼ ਤੇ ਸ਼ੂਨ ਬੁੱਧੀ ਤੋਂ ਨਿਸ਼ਚਿੰਤ ਹੋ ਕੇ ਰਹਿੰਦਾ ਸੀ। ਉਸ ਨੂੰ ਇਸ ਅਵਸਥਾ ਵਿੱਚ ਦੇਖ ਕੇ ਇੱਕ ਦਿਨ ਸ਼ੁਕਰਾਚਾਰਜ ਜੀ ਨੇ ਪੁੱਛਿਆ, ਹੇ ਅਸੁਰ ਰਾਜ, ਇਸ ਅਸਹਾਇ ਤੇ ਵੈਭਵਹੀਨ ਅਵਸਥਾ ਵਿੱਚ ਤੈਨੂੰ ਬਿਲਕੁਲ ਕੋਈ ਸ਼ੋਕ ਨਹੀਂ, ਇਸ ਦਾ ਕੀ ਕਾਰਨ ਹੈ? ਗੁਰਦਾਸਨ ਨੇ ਕਿਹਾ, ਹੇ ਆਚਾਰਜ, ਮੈਂ ਸੱਤ ਅਸੱਤ ਦਾ ਨਿਰਣਾ ਕਰ ਚੁੱਕਾ ਹਾਂ। ਮੈਨੂੰ ਇਹ ਪੂਰਨ ਨਿਸ਼ਚਾ ਹੋ ਗਿਆ ਹੈ ਕਿ ਜੀਵ ਆਪਣੇ ਕਰਮਾਂ ਅਨੁਸਾਰ ਨਰਕ ਤੇ ਦਿਵ ਲੋਕਾਂ ਦੀ ਪ੍ਰਾਪਤੀ ਕਰਦਾ ਹੈ, ਕਦੀ ਪਾਪਾਂ ਦੇ ਕਾਰਨ ਕਾਲ ਦੇ ਅਧੀਨ ਹੋਇਆ ਨਰਕ ਭੋਗਦਾ ਹੈ, ਤੇ ਕਦੀ ਪੁੰਨਾਂ ਦੇ ਪ੍ਰਭਾਵ ਨਾਲ ਦਿਵ ਲੋਕਾਂ ਦਾ ਆਨੰਦ ਮਾਣਦਾ ਹੈ, ਕਦੀ ਭੋਗਣ ਤੋਂ ਬਚੇ ਹੋਏ ਕਰਮਾਂ ਨੂੰ ਭੋਗਣ ਲਈ ਕਰਮ ਅਨੁਸਾਰ ਅਨੇਕਾਂ ਯੋਨੀਆਂ ਵਿੱਚ ਜਨਮ ਲੈਂਦਾ ਹੈ ਤੇ ਮਰਦਾ ਹੈ। ਇਸੇ ਕ੍ਰਮ ਨਾਲ ਸ੍ਰਿਸ਼ਟੀ ਦਾ ਇਹ ਵਿਹਾਰ ਕਾਲ ਦੇ ਅਧੀਨ ਹਰ ਸਮੇਂ ਚੱਲਦਾ ਰਹਿੰਦਾ ਹੈ। ਕਿਸੇ ਸਮੇਂ ਮੈਂ ਵਿਜੈ ਦੀ ਲਾਲਸਾ ਨਾਲ ਬੜਾ ਪਸ਼ਚਾਤਾਪ ਕੀਤਾ ਸੀ, ਉਸ ਸਮੇਂ ਮੈਂ ਆਪਣੇ ਤਪ ਦੇ ਪ੍ਰਭਾਵ ਨਾਲ ਅਜਿੱਤ ਹੋ ਗਿਆ ਸਾਂ, ਆਪਣੇ ਬਲ ਨਾਲ ਮੈਂ ਅਨੇਕਾਂ ਪ੍ਰਾਣੀਆਂ ਨੂੰ ਮਾਰ ਕੇ ਉਹਨਾਂ ਦਾ ਰਾਜ ਭਾਗ ਖੋ ਲਿਆ ਸੀ, ਕਿਸੇ ਦੇਵਤੇ ਦਾਨਵ ਜਾਂ ਮਨੁੱਖ ਵਿੱਚ ਮੈਨੂੰ ਹਰਾਉਣ ਦੀ ਸ਼ਕਤੀ ਨਹੀਂ ਸੀ, ਇਸ ਲਈ ਮੈਂ ਨਿਰਭੈ ਹੋ ਕੇ ਆਪਣੀ ਇੱਛਾ ਅਨੁਸਾਰ ਰਾਜ ਕਰਦਾ ਸਾਂ। ਇਸ ਤਰ੍ਹਾਂ ਤਪ ਨਾਲ ਪ੍ਰਾਪਤ ਕੀਤੇ ਹੋਏ ਐਸ਼ਵਰਜ ਨੂੰ ਮੈਂ ਆਪਣੇ ਅਨਰਥਾਂ ਨਾਲ ਨਸ਼ਟ ਕਰ ਲਿਆ, ਪਰ ਮੈਂ ਉਸ ਲਈ ਚਿੰਤਾ ਨਹੀਂ ਕਰਦਾ। ਇਸ ਤੋਂ ਪਿੱਛੋਂ ਬਿਰਤਰਾਸਰ ਨੇ ਸ਼ੁਕਰਾਚਾਰਜ ਤੋਂ ਅੰਮ੍ਰਿਤਾ ਪ੍ਰਾਪਤ ਕਰਨ ਦਾ ਸਾਧਨ ਪੁੱਛਿਆ। ਉਸ ਸਮੇਂ ਉੱਥੇ ਸਨਕ, ਸਨੰਦਨ ਤੇ ਸੰਤ ਕੁਮਾਰ ਆ ਪਹੁੰਚੇ। ਤੇ ਸ਼ੁਕਰ ਦੇ ਬੇਨਤੀ ਕਰਨ ਤੇ ਉਹਨਾਂ ਨੇ ਬ੍ਰਹਮਾਸੁਰ ਨੂੰ ਭਗਵਾਨ ਵਿਸ਼ਨੂੰ ਜੀ ਦਾ ਮਹਾਤਮ ਸੁਣਾਇਆ। ਸ੍ਰੀ ਨਾਰਾਇਣ ਦਾ ਪ੍ਰਭਾਵ ਸੁਣ ਕੇ ਦੈਂਤ ਰਾਜ ਬ੍ਰਹਮਾਸੁਰ ਪਰਮਾਤਮਾ ਦੀ ਭਗਤੀ ਵਿਚ ਲੀਨ ਹੋ ਗਿਆ। ਮਹਾਰਾਜ ਯੁਧਿਸ਼ਠਿਰ ਨੇ ਵਿਸ਼ਨੂੰ ਭਗ ਬ੍ਰਹਮਾਸੁਰ ਦੇ ਇੰਦਰ ਹੱਥੋਂ ਮਾਰੇ ਜਾਣ ਦੀ ਕਥਾ ਸੁਣਨ ਦੀ ਇੱਛਾ ਪ੍ਰਗਟ ਕੀਤੀ। ਤਦ ਭੀਸ਼ਮ ਜੀ ਕਹਿਣ ਲੱਗੇ, ਹੇ ਰਾਜਨ, ਇੱਕ ਵਾਰ ਦੇਵਰਾਜ ਇੰਦਰ ਆਪਣੇ ਰਥ ਵਿਚ ਬੈਠ ਕੇ ਦੇਵਤਿਆਂ ਦੀ ਸੈਨਾ ਸਮੇਤ ਬ੍ਰਹਮਾਸੁਰ ਨਾਲ ਯੁੱਧ ਕਰਨ ਲਈ ਚਲਿਆ। ਸੂਰਵੀਰ ਬ੍ਰਹਮਾਸੁਰ ਵੀ ਇੰਦਰ ਦੇ ਸਾਹਮਣੇ ਆਇਆ ਅਤੇ ਘੋਰ ਸੰਗਰਾਮ ਹੋਣ ਲੱਗਾ। ਉਸ ਦੇਵਾਸੁਰ ਯੁੱਧ ਨੂੰ ਵੇਖਣ ਲਈ ਬ੍ਰਹਮਾ ਆਪ, ਦੇਵਤੇ, ਰਿਸ਼ੀ, ਮਹਾਂ ਰਿਸ਼ੀ, ਮੁਨੀ, ਸਿੱਧ, ਚਾਰਣ ਤੇ ਗੰਧਾਰ ਉੱਥੇ ਆਏ। ਬ੍ਰਹਮਾਸੁਰ ਨੇ ਮਾਇਆ ਯੁੱਧ ਵਿਚ ਇੰਦਰ ਨੂੰ ਮੂਰਛਿਤ ਕਰ ਦਿੱਤਾ। ਉਸ ਵੇਲੇ ਵਿਸ਼ਿਸ਼ਟ ਮੁਨੀ ਨੇ ਆਪਣੇ ਮੰਤਰ ਬਲ ਨਾਲ ਇੰਦਰ ਨੂੰ ਸੁਚੇਤ ਕਰ ਦਿੱਤਾ ਤੇ ਭਰਤ ਨੂੰ ਮਾਰਨ ਦੀ ਪ੍ਰੇਰਣਾ ਕੀਤੀ। ਵਿਸ਼ਿਸ਼ਟ ਮੁਨੀ ਦੀ ਇੱਛਾ ਅਨੁਸਾਰ ਇੰਦਰ ਨੇ ਆਸਰਾ ਲੈ ਕੇ ਭਰਤ ਦੀ ਸਾਰੀ ਮਾਇਆ ਨਸ਼ਟ ਕਰ ਦਿੱਤੀ। ਇੱਧਰ ਬ੍ਰਹਮਾਸੁਰ ਦੇ ਬਲ ਨੂੰ ਵੇਖ ਕੇ ਰਿਸ਼ੀ ਮੁਨੀਆਂ ਨੇ ਭਗਵਾਨ ਸ਼ੰਕਰ ਤੇ ਵਿਸ਼ਨੂੰ ਅਸੁਰ ਨੂੰ ਮਾਰ ਦੇਣ ਲਈ ਬੇਨਤੀ ਕੀਤੀ। ਪਰ ਭਗਵਾਨ ਸ਼ੰਕਰ ਦਾ ਤੇਜ ਬੜਾ ਭਿਆਨਕ ਤਾਪ ਬਣ ਕੇ ਭਰਤ ਦੇ ਸਰੀਰ ਵਿਚ ਪ੍ਰਵੇਸ਼ ਕਰ ਗਿਆ ਤੇ ਭਗਵਾਨ ਵਿਸ਼ਵ ਇੰਦਰ ਦੇ ਵਜਰ ਪ੍ਰਵੇਸ਼ ਕਰ ਗਏ। ਉਸ ਸਮੇਂ ਸ੍ਰੀ ਸ਼ਿਵ ਨੇ ਇੰਦਰ ਨੂੰ ਕਿਹਾ, ਦੇਵਰਾਜ, ਜਗਤ ਪਿਤਾ ਬ੍ਰਹਮਾ ਦੇ ਵਰਦਾਨ ਨਾਲ ਇਹ ਅਸੁਰ ਅਦਭੁਤ ਮਾਇਆਵੀ ਅਮਿਤ ਪਰਾਕਰਮੀ ਤੇ ਤੇਜ ਵਾਹ ਹੈ, ਪਰ ਮੈਂ ਆਪਣਾ ਤੇਜ ਤੇਰੇ ਸਰੀਰ ਵਿਚ ਪ੍ਰਵੇਸ਼ ਕਰਦਾ ਹਾਂ। ਹੁਣ ਇਸ ਨੂੰ ਮਾਰਨ ਦੀ ਤੇਰੇ ਵਿਚ ਪੂਰੀ ਸ਼ਕਤੀ ਤੇ ਸਮਰੱਥਾ ਹੈ। ਇਸ ਵੇਲੇ ਵਰਤ ਤਾਪ ਨਾਲ ਦੁਖੀ ਹੈ, ਇਸ ਦਸ਼ਾ ਵਿਚ ਤੂੰ ਇਸ ਨੂੰ ਆਪਣੇ ਵਜਰ ਨਾਲ ਮਾਰ ਦੇ। ਤਾਪ ਦੇ ਪ੍ਰਵੇਸ਼ ਕਰਨ ਨਾਲ ਮਹਿੰਤਰਾਜ ਵਾਸੀਆਂ ਲੈਣ ਲੱਗਾ। ਉਸੇ ਵੇਲੇ ਇੰਦਰ ਨੇ ਕਾਲ ਅਗਨੀ ਦੇ ਸਮਾਨ ਪਰਮ ਤੇਜਸਵੀ ਵਜਰ ਉਸ ਤੇ ਛੱਡ ਦਿੱਤਾ। ਵਜਰ ਨੇ ਵਰਤ ਨੂੰ ਧਰਤੀ ਤੇ ਸੁੱਟ ਦਿੱਤਾ। ਇੰਦਰ ਨੇ ਹੋਰ ਦੇਵਤੇ ਵਰਤ ਨੂੰ ਮਾਰ ਕੇ ਸਵਰਗ ਨੂੰ ਚਲੇ ਗਏ। ਇਹ ਧਰਮਰਾਜ ਭਰਤ ਦੀ ਮ੍ਰਿਤਕ ਦੇਹ ਵਿਚੋਂ ਬ੍ਰਹਮ ਹੱਤਿਆ ਨਿਕਲ ਕੇ ਇੰਦਰ ਦੇ ਸਰੀਰ ਵਿਚ ਪ੍ਰਵੇਸ਼ ਕਰ ਗਏ। ਇੰਦਰ ਨੇ ਉਸ ਨੂੰ ਦੂਰ ਕਰਨ ਦਾ ਬਹੁਤ ਯਤਨ ਕੀਤਾ, ਪਰ ਉਹ ਸਫਲ ਨਾ ਹੋ ਸਕਿਆ। ਤਦ ਇੰਦਰ ਬ੍ਰਹਮਾ ਜੀ ਕੋਲ ਗਿਆ ਤੇ ਆਪਣਾ ਦੁੱਖ ਉਹਨਾਂ ਨੂੰ ਦੱਸਿਆ। ਬ੍ਰਹਮਾ ਜੀ ਨੇ ਇੰਦਰ ਦੇ ਸਰੀਰ ਵਿਚੋਂ ਬ੍ਰਹਮ ਹੱਤਿਆ ਨੂੰ ਬਾਹਰ ਕੱਢ ਕੇ ਉਸਦੇ ਸਰੀਰ ਨੂੰ ਸ਼ਾਂਤ ਕੀਤਾ ਤੇ ਕਿਹਾ, ਦੇਵਰਾਜ, ਤੂੰ ਜਲਦੀ ਹੋਏ ਅੱਗ ਬਿਰਸ਼ ਘਾ ਔਸ਼ਧੀ ਇਸਤਰੀ ਤੇ ਜਲ ਵਿਚ ਜਾ ਕੇ ਨਿਵਾਸ ਕਰ। ਇਹਨਾਂ ਸਭਨਾਂ ਨੇ ਬ੍ਰਹਮਾ ਦੀ ਆਗਿਆ ਅਨੁਸਾਰ ਬ੍ਰਹਮ ਹੱਤਿਆ ਨੂੰ ਅਪਣਾਇਆ ਤੇ ਆਪਣੀ ਮੁਕਤੀ ਦਾ ਉਪਾਅ ਪੁੱਛਿਆ। ਤਦ ਬ੍ਰਹਮਾ ਜੀ ਨੇ ਅਗਨੀ ਨੂੰ ਕਿਹਾ ਕਿ ਅਗਨੀ, ਅੰਨ, ਰਸ ਤੇ ਔਸ਼ਧੀਆਂ ਨਾਲ ਜਿਹੜਾ ਪੁਰਸ਼ ਤੇਰੀ ਪੂਜਾ ਨਹੀਂ ਕਰੇਗਾ, ਤਦ ਤੇਰੀ ਬ੍ਰਹਮ ਹੱਤਿਆ ਉਸ ਮਨੁੱਖ ਦੇ ਸਰੀਰ ਵਿਚ ਪ੍ਰਵੇਸ਼ ਕਰ ਜਾਵੇਗੀ। ਫਿਰ ਬਿਰਸ਼ ਨੂੰ ਕਿਹਾ, ਜਿਹੜਾ ਮਨੁੱਖ ਪਵਿੱਤਰ ਤੇ ਥਾਂਜੀ ਤੈਨੂੰ ਕੱਟੇਗਾ, ਉਹ ਮਨੁੱਖ ਤੇਰੀ ਬ੍ਰਹਮ ਹੱਤਿਆ ਦਾ ਭਾਗੀ ਹੋ ਜਾਏਗਾ। ਉਪਸ਼ਰਾ ਨੂੰ ਕਿਹਾ, ਸੁੰਦਰੀਓ, ਰਾਜਸ ਵਾਲਾ ਇਸਤਰੀ ਨਾਲ ਭੋਗ ਕਰਨ ਵਾਲੇ ਇੱਕ ਕਰਮੀ ਨੂੰ ਤੁਹਾਡੀ ਬ੍ਰਹਮ ਹੱਤਿਆ ਗ੍ਰਹਿਣ ਕਰ ਲਵੇਗੀ। ਜਲ ਨੂੰ ਕਿਹਾ, ਹੇ ਵਰਨ, ਜੇ ਕੋਈ ਮੰਦਬੁੱਧੀ ਮਨੁੱਖ ਤੇਰੇ ਵਿੱਚ ਥੁੱਕ, ਮਲ ਮੂਤਰ ਜਾਂ ਹੋਰ ਪਵਿੱਤਰ ਵਸਤੂ ਪਾਏਗਾ, ਉਸ ਨੂੰ ਤੇਰੀ ਬ੍ਰਹਮ ਹੱਤਿਆ ਲੱਗ ਜਾਏਗੀ। ਹੇ ਰਾਜ ਨੇ ਇਸ ਤਰ੍ਹਾਂ ਬ੍ਰਹਮਾ ਜੀ ਦੀ ਯੋਗਤੀ ਨਾਲ ਦੇਵਰਾਜ ਇੰਦਰ ਬ੍ਰਹਮ ਹੱਤਿਆ ਤੋਂ ਮੁਕਤ ਹੋ ਗਿਆ ਤੇ ਅਸ਼ਵਮੇਧ ਜਗ ਕਰਕੇ ਪਵਿੱਤਰ ਹੋ ਗਿਆ। ਪ੍ਰਜਾਪਤੀ ਦਕਸ਼ ਦਾ ਅਸ਼ਵਮੇਧ ਜਗ। ਰਾਜਾ ਜਨਮੇਜਾ ਨੇ ਪੁੱਛਿਆ, ਹੇ ਬ੍ਰਹਮਣ, ਦਕਸ਼, ਪ੍ਰਜਾਪਤੀ ਦੇ ਜਗ ਦੇ ਨਸ਼ਟ ਹੋਣ ਦਾ ਕੀ ਕਾਰਨ ਸੀ? ਵੈਸ਼ਮਪਾਇਨ ਜੀ ਨੇ ਕਿਹਾ, ਹੇ ਭਾਰਤ, ਇੱਕ ਸਮੇਂ ਰਿਸ਼ੀਆਂ, ਮਹਾਰਿਸ਼ੀਆਂ, ਮੁਨੀਆਂ ਦੇ ਨਿਵਾਸ ਸਥਾਨ ਉੱਤਰਾਖੰਡ ਦੇ ਨੇੜੇ ਗੰਗਾ ਦੁਆਰ ਵਿਚ ਦਕਸ਼ ਪ੍ਰਜਾਪਤੀ ਨੇ ਜਗ ਦਾ ਆਰੰਭ ਕੀਤਾ। ਉਸ ਸਮੇਂ ਦੇਵਤੇ, ਦੈਂਤ, ਮਨੁੱਖ ਤੇ ਤਿੰਨਾਂ ਲੋਕਾਂ ਦੇ ਸਭ ਪ੍ਰਾਣੀ ਉਸ ਜਗ ਵਿਚ ਸ਼ਾਮਲ ਹੋਣ ਲਈ ਸਦੇਵ ਹੈ। ਪਰ ਦਵੈਸ਼ ਦੇ ਕਾਰਨ ਦਕਸ਼ ਨੇ ਭਗਵਾਨ ਸ਼ਿਵ ਨੂੰ ਨਿਮੰਤਰਣ ਨਾ ਭੇਜਿਆ। ਭਗਵਾਨ ਸ਼ਿਵ ਜੀ ਦਾ ਇਹ ਅਪਮਾਨ ਮਹਾਮੁਨੀ ਦਧੀਚ ਨਾ ਸਹਿ ਸਕਿਆ। ਉਹ ਬੜੇ ਗੁੱਸੇ ਨਾਲ ਕਹਿਣ ਲੱਗਾ, ਹੈ ਬ੍ਰਾਹਮਣ, ਜਿਹ ਜਗ ਵਿਚ ਭਗਵਾਨ ਸ਼ਿਵ ਜੀ ਲਈ ਕੋਈ ਸਥਾਨ ਨਹੀਂ, ਉਹ ਜਗ ਯੋਗ ਨਹੀਂ, ਇਹ ਮਹਾਂਬਰਾਸ਼ ਦਾ ਲੱਛਣ ਹੈ। ਆਪ ਸਾਰੇ ਇਸ ਗੱਲ ਤੇ ਵਿਚਾਰ ਕਿਉਂ ਨਹੀਂ ਕਰ ਰਹੇ? ਇਹ ਕਿ ਦਧੀਚ ਜਗਸ਼ਾਲਾ ਤੋਂ ਬਾਹਰ ਚਲਾ ਗਿਆ ਤੇ ਫਿਰ ਸਭ ਲੋਕਾਂ ਨੂੰ ਕਿਤਾਬ ਨੂੰ ਦਿੱਤੀ ਤੇ ਕਿਹਾ, ਮੈਂ ਆਪਣੇ ਜੀਵਨ ਵਿਚ ਕਦੀ ਝੂਠ ਨਹੀਂ ਬੋਲਿਆ ਤੇ ਨਾ ਹੀ ਅੱਗੋਂ ਕਦੀ ਝੂਠ ਬੋਲਾਂਗਾ। ਇਹ ਮੈਂ ਨਿਸ਼ਚੇ ਨਾਲ ਕਹਿ ਰਿਹਾ ਹਾਂ ਕਿ ਦਕਸ਼ ਦਾ ਵਿਸ਼ਾਲ ਜਗ ਅਵਸ਼ ਨਾਸ ਹੋਵੇਗਾ। ਭਲਾ ਸਰਵ ਜਗ ਦੇ ਕਰਤਾ ਹਰਤਾ ਕਰਤਾ ਧਰਤਾ ਦੇ ਹਰਤਾ ਭਗਵਾਨ ਸ਼ੰਕਰ ਨੂੰ ਬੁਲਾਏ ਬਿਨਾਂ ਕੋਈ ਕਾਰਜ ਕੁਸ਼ਲਤਾ ਪੂਰਵਕ ਸੰਪੂਰਨ ਹੋ ਸਕਦਾ ਹੈ। ਸ਼ਿਵ ਕਲਿਆਣ ਰੂਪ ਹਨ, ਜਿੱਥੇ ਕਲਿਆਣ ਨਹੀਂ ਤੇ ਸਵਾਇ ਕਲਾ ਦੇ ਹੋਰ ਕੀ ਹੋ ਸਕਦਾ ਹੈ। ਦਕਸ਼ ਨੇ ਕਿਹਾ, ਰਖੀਸ਼ਵਰ, ਜਦੋਂ ਮੈਂ ਤਿੰਨਾਂ ਲੋਕਾਂ ਦੇ ਸਵਾਮੀ ਪ੍ਰਭੂ ਭਗਵਾਨ ਵਿਸ਼ਨੂੰ ਦਾ ਵਿਧੀ ਪੂਰਵਕ ਪਵਿੱਤਰ ਹਵੀ ਸੰਪੂਰਨ ਕਰ ਰਿਹਾ ਹਾਂ, ਤਦ ਸ਼ਿਵ ਜੀ ਨੂੰ ਬੁਲਾਉਣ ਦੀ ਕੀ ਲੋੜ ਹੈ। ਦਕਸ਼ ਦੀ ਇਹ ਆਠ ਧਰਮੀ ਤੋਂ ਅਸੰਤੁਸ਼ਟ ਹੋ ਕੇ ਮਹਾਮੁਨ ਦਤੀਸ਼ ਉੱਥੋਂ ਚਲਾ ਗਿਆ। ਦਕਸ਼ ਦੀ ਪੁੱਤਰੀ ਆਪਣੇ ਪਿਤਾ ਵੱਲੋਂ ਆਪਣੇ ਪਤੀ ਦਾ ਇਹ ਅਪਮਾਨ ਵੇਖ ਕੇ ਬਹੁਤ ਦੁਖੀ ਹੋਈ ਤੇ ਉੱਥੇ ਜਗ ਛਾਲਾ ਵਿੱਚ ਹੀ ਯੋਗ ਅਗਨੀ ਨਾਲ ਆਪਣੇ ਸਰੀਰ ਨੂੰ ਭਸਮ ਕਰਕੇ ਬ੍ਰਹਮ ਲੋਕ ਨੂੰ ਚਲੀ ਗਈ। ਜਦੋਂ ਇਹ ਸਮਾਚਾਰ ਭਗਵਾਨ ਸ਼ਿਵ ਜੀ ਨੇ ਸੁਣਿਆ ਤਾਂ ਉਹਨਾਂ ਨੂੰ ਬਹੁਤ ਕਸ਼ਟ ਹੋਇਆ। ਉਹਨਾਂ ਨੇ ਤੁਰੰਤ ਹੀ ਆਪਣੇ ਗਣ ਵੀਰਭੱਦਰ ਨੂੰ ਦਕਸ਼ ਦਾ ਜਗ ਨਸ਼ਟ ਕਰਨ ਲਈ ਭੇਜਿਆ। ਵੀਰਭੱਦਰ ਬੜਾ ਬਲਵਾਨ ਤੇ ਭਗਵਾਨ ਸ਼ੰਕਰ ਦਾ ਹੀ ਰੂਪ ਸੀ। ਸਵਾਮੀ ਦੀ ਆਗਿਆ ਪਾ ਕੇ ਉਸਨੇ ਆਪਣੇ ਰੋਮਰਾਂ ਤੋਂ ਰੋਮ ਨਾਂ ਦੇ ਗਣਾਂ ਨੂੰ ਉਤਪੰਨ ਕੀਤਾ ਤੇ ਭੱਦਰਕਾਰੀ ਨੂੰ ਨਾਲ ਲੈ ਕੇ ਭਗਵਾਨ ਸ਼ਿਵ ਨੂੰ ਨਮਸਕਾਰ ਕਰਕੇ ਤੁਰ ਪਿਆ। ਅਸੰਖਾਂ ਗਣ ਬੜੀ ਤੇਜ਼ੀ ਨਾਲ ਦਕਸ਼ ਦੇ ਜਗ ਨੂੰ ਨਸ਼ਟ ਕਰਨ ਲੱਗੇ। ਉਸ ਸਮੇਂ ਸਭ ਦੇਵਤੇ ਦੈਨ ਮਨੁੱਖ ਤੇ ਰਿਸ਼ੀ ਮੁਨੀ ਆਦਿ ਡਰ ਕੇ ਭੱਜ ਉੱਠੇ। ਗਣਾਂ ਨੇ ਜਗਸ਼ਾਲਾ ਵਿੱਚ ਅੱਗ ਲਾ ਦਿੱਤੀ ਤੇ ਸਭ ਸਮੱਗਰੀ ਨਸ਼ਟ ਭ੍ਰਸ਼ਟ ਕਰ ਦਿੱਤੀ। ਇਸ ਪ੍ਰਕਾਰ ਵੀਰਭੱਦਰ ਨੇ ਆਪਣੇ ਗਣਾਂ ਤੇ ਭੱਦਰਕਾਲੀ ਦੀ ਸਹਾਇਤਾ ਨਾਲ ਜਗ ਦਾ ਸਭ ਸਮਾਨ ਨਾਸ ਕਰਤਾ। ਤਾਂ ਦੇਵਤਿਆਂ ਨੂੰ ਨਾਲ ਲੈ ਕੇ ਦਕਸ਼ ਵੀਰਭੱਦਰ ਦੇ ਸਾਹਮਣੇ ਹਾਜ਼ਰ ਹੋਇਆ ਤੇ ਹੱਥ ਜੋੜ ਕਹਿਣ ਲੱਗਾ, ਹੇ ਭੱਦਰ, ਆਪ ਕੌਣ ਹੋ? ਮੈਂ ਆਪ ਦਾ ਕੀ ਵਿਗਾੜਿਆ ਹੈ ਜਿਸ ਕਰਕੇ ਆਪ ਨੇ ਮੇਰੇ ਇਸ ਜਗ ਨੂੰ ਨਸ਼ਟ ਕਰ ਦਿੱਤਾ ਹੈ? ਵੀਰਭੱਦਰ ਨੇ ਉੱਤਰ ਦਿੱਤਾ, ਮੈਂ ਭਗਵਾਨ ਸ਼ੰਕਰ ਦੇ ਪ੍ਰਕੋਪ ਤੋਂ ਉਤਪੰਨ ਹੋਇਆ ਵੀਰਭੱਦਰ ਵੀ ਹਾਂ ਤੇ ਦਕਸ਼ ਸੁਤਾ ਦੇ ਕੋਪ ਤੋਂ ਉਤਪੰਨ ਹੋਈ ਇਹ ਕਾਲੀ ਹੈ। ਸ਼ਿਵ ਜੀ ਦੀ ਆਗਿਆ ਨਾਲ ਅਸਾਂ ਤੇਰਾ ਜਗ ਨਸ਼ਟ ਕੀਤਾ ਹੈ। ਇਹ ਦਕਸ਼, ਜੇ ਤੂੰ ਆਪਣਾ ਭਲਾ ਚਾਹੁੰਦਾ ਹੈ ਤਾਂ ਸ਼ਿਵ ਜੀ ਦੀ ਸ਼ਰਨ ਵਿੱਚ ਜਾ, ਨਹੀਂ ਤਾਂ ਤੇਰੇ ਲੋਕ ਤੇ ਪ੍ਰਲੋਕ ਦੋਵੇਂ ਹੀ ਨਸ਼ਟ ਹੋ ਜਾਣਗੇ। ਸ਼ਿਵ ਜੀ ਬੜੇ ਦਿਆਲੂ ਹਨ, ਉਹ ਤੇਰੇ ਸਾਰੇ ਅਪਰਾਧਾਂ ਨੂੰ ਬਖਸ਼ ਦੇਣਗੇ। ਵੀਰਭੱਦਰ ਦੀ ਠੀਕ ਗੱਲ ਨੂੰ ਸੁਣ ਕੇ ਦਕਸ਼ ਬੜੀ ਨਿਮਰਤਾ ਨਾਲ ਸ਼ਿਵ ਜੀ ਦੀ ਉਸਤਤੀ ਕਰਨ ਲੱਗਾ। ਦਕਸ਼ ਦੀ ਉਸ ਸੁਣ ਕੇ ਭਗਵਾਨ ਸ਼ੰਕਰ ਉਸੇ ਵੇਲੇ ਅਗਨ ਕੁੰਡ ਚੋਂ ਪ੍ਰਗਟ ਹੋ ਗਏ ਤੇ ਦਕਸ਼ ਨੂੰ ਆਪਣੇ ਹਿਰਦੇ ਨਾਲ ਲਾਇਆ ਤੇ ਹੱਸ ਕੇ ਕਿਹਾ, ਹੇ ਦਕਸ਼, ਅਸੀਂ ਹੁਣ ਤੇਰੇ ਦੇ ਪ੍ਰਸੰਨ ਹਾਂ, ਜੋ ਇੱਛਾ ਹੋਵੇ ਵਰ ਮੰਗੋ। ਸ਼ਿਵ ਜੀ ਦੀ ਇਹ ਉਦਾਰਤਾ ਵੇਖ ਕੇ ਸਭ ਦੇਵਤੇ ਦੈਨ ਤੇ ਮਨੁੱਖ ਜੈ ਜੈਕਾਰ ਕਰਨ ਲੱਗੇ। ਦੇਵ ਗੁਰੂ ਬ੍ਰਹਿਸਪਤੀ ਨੇ ਮੱਖ ਦਿਹਾਰੇ ਤੇ ਸੱਤ ਰੁਦਰਾਂ ਨਾਲ ਸ਼ਿਵ ਜੀ ਦੀ ਉਸਤਤੀ ਕੀਤੀ। ਸ਼ਿਵ ਜੀ ਦੇ ਵਚਨ ਸੁਣ ਕੇ ਦਕਸ਼ ਨੇ ਬੜੀ ਨਿਮਰਤਾ ਨਾਲ ਕਿਹਾ, ਹੇ ਭਗਵਾਨ, ਜੇ ਤੁਸੀਂ ਮੇਰੇ ਤੇ ਪ੍ਰਸੰਨ ਹੋਏ ਹੋ ਤਾਂ ਮੇਰੇ ਯੱਗ ਨੂੰ ਸੰਪੂਰਨ ਕਰੋ ਤੇ ਆਪਣੇ ਨਿਸ਼ਚਿਤ ਹਵੀ ਦਾ ਭਾਗ ਗ੍ਰਹਿਣ ਕਰੋ। ਸ਼ਿਵ ਜੀ ਨੇ ਦਕਸ਼ ਦੀ ਬੇਨਤੀ ਪ੍ਰਵਾਨ ਕਰ ਲਈ। ਇਸ ਤੋਂ ਪਿੱਛੋਂ ਦਕਸ਼ ਨੇ ਅਨੇਕਾਂ ਨਾਵਾਂ ਨਾਲ ਸ਼ਿਵ ਜੀ ਦੀ ਉਸਤਤੀ ਕੀਤੀ। ਦਕਸ਼ ਦੀ ਉਸਤਤੀ ਤੋਂ ਸ਼ਿਵ ਜੀ ਬੜੇ ਪ੍ਰਸੰਨ ਹੋਏ ਤੇ ਕਹਿਣ ਲੱਗੇ, ਮਹਾਂਭਾਗ, ਸਾਡੇ ਆਸ਼ੀਰਵਾਦ ਨਾਲ ਤੁਸੀਂ 1000 ਅਸ਼ਵਮੇਧ ਤੇ ਵਾਜਪੇਈ ਜੱਗਾਂ ਦਾ ਫਲ ਪ੍ਰਾਪਤ ਕਰੋਗੇ ਤੇ ਪਾਸ਼ੂਪਤ ਵਰਤ ਨਾਲ ਜੋ ਫਲ ਮਿਲਦਾ ਹੈ ਉਸ ਫਲ ਨੂੰ ਵੀ ਪ੍ਰਾਪਤ ਕਰੋਗੇ। ਇਸ ਜੱਗ ਦੇ ਨਸ਼ਟ ਹੋਣ ਨਾਲ ਤੁਹਾਨੂੰ ਜੋ ਦੁੱਖ ਹੋ ਰਿਹਾ ਹੈ ਉਸ ਨੂੰ ਭੁੱਲ ਜਾਓਗੇ। ਕਹਿ ਕੇ ਸ਼ਿਵ ਜੀ ਆਪਣੇ ਗਾਣਾ ਸਮੇਤ ਉੱਥੇ ਹੀ ਅੰਦਰ ਧਿਆਨ ਹੋ ਗਿਆ। ਵੈਸ਼ਪਾਨ ਜੀ ਕਹਿਣ ਲੱਗੇ ਕਿ ਰਾਜਨ, ਦਕਸ਼ ਦੁਆਰਾ ਕੀਤੇ ਗਏ ਸਤਵਨ ਦਾ ਮਨ ਸ਼ਰਵਣ ਮੰਨਣ ਤੇ ਕੀਰਤਨ ਕਰਨ ਨਾਲ ਮਨੁੱਖ ਨੂੰ ਚੌਹਾਂ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ। ਸ਼ੋਕਹੀਨ ਦਸ਼ਾ ਤੇ ਕਲਿਆਣ ਦਾ ਮਾਰਗ ਵਰਨ। ਯੁਧਿਸ਼ਠਿਰ ਜੀ ਨੇ ਪੁੱਛਿਆ, ਹੇ ਤਾਤ, ਇਸ ਬਲ ਰਹੀ ਅੱਗ ਦੇ ਸਮਾਨ ਸਾੜਨ ਵਾਲੇ ਸੰਸਾਰ ਵਿੱਚ ਸਦਾ ਪ੍ਰਸੰਨ ਤੇ ਨਿਸ਼ਚਿੰਤ ਕਿਸ ਤਰ੍ਹਾਂ ਰਿਹਾ ਜਾ ਸਕਦਾ ਹੈ, ਜਦੋਂ ਕਿ ਪੈਰ ਪੈਰ ਤੇ ਅਨੇਕਾਂ ਦੁੱਖਾਂ ਤੇ ਮੌਤ ਦਾ ਸਾਹਮਣਾ ਕਰਨਾ ਪੈਂਦਾ ਹੈ। ਭੀਸ਼ਮ ਜੀ ਨੇ ਕਿਹਾ, ਹੇ ਯੁਧਿਸ਼ਠਿਰ, ਇਸ ਪ੍ਰਸ਼ਨ ਸੰਬੰਧੀ ਸਮੰਗ ਤੇ ਨਾਰਦ ਦੀ ਕਥਾ ਦਾ ਉਦਾਹਰਣ ਦੇ ਕੇ ਮੈਂ ਸਮਝਾਉਂਦਾ। ਇੱਕ ਵਾਰ ਨਾਰਦ ਨੇ ਸੁਮੰਗ ਮੁਨੀ ਨੂੰ ਪੁੱਛਿਆ ਕਿ ਮੁਨੀ ਜੀ, ਆਪ ਸਦਾ ਹੀ ਸੰਤੁਸ਼ਟ ਰਹਿੰਦੇ ਹੋ, ਸੰਸਾਰ ਦੀ ਕੋਈ ਵੀ ਹਲਚਲ ਆਪ ਨੂੰ ਵਿਚਲਿਤ ਨਹੀਂ ਕਰ ਸਕਦੀ, ਇਸਦਾ ਕੀ ਕਾਰਨ ਹੈ? ਸੁਮੰਗ ਮੁਨੀ ਨੇ ਕਿਹਾ, ਇਹ ਮੁਨੀ, ਸ਼ੋਕ, ਭੈ ਤੇ ਅਭਿਮਾਨ ਇਹ ਪ੍ਰਾਣੀਆਂ ਨੂੰ ਦੁੱਖ ਸੁੱਖ ਵਿੱਚ ਪਾ ਕੇ ਦੁਖੀ ਕਰਦੇ ਹਨ, ਇਸ ਲਈ ਜਦੋਂ ਤੱਕ ਇਹ ਸਰੀਰ ਚੇਸ਼ਟਾ ਕਰ ਰਿਹਾ ਹੈ ਤਦ ਤੱਕ ਮੈਂ ਇਹਨਾਂ ਸਭਨਾਂ ਨੂੰ ਸਾਖੀ ਦੀ ਤਰ੍ਹਾਂ ਵੇਖਦਾ ਹਾਂ। ਅਰਥਾਤ ਅਰਥ, ਕਾਮ, ਸ਼ੋਕ, ਸੰਤਾਪ, ਤ੍ਰਿਸ਼ਨਾ ਦੇ ਮੋਹ ਦਾ ਤਿਆਗ ਕਰਕੇ ਨਿਰਦਵੰਦ ਹੋ ਕੇ ਇਸ ਪ੍ਰਿਥਵੀ ਤੇ ਵਿਚਰਦਾ ਹਾਂ। ਇਹ ਪ੍ਰਗਿਆਵਾਨ, ਮੈਂ ਤਿੰਨਾਂ ਕਾਲਾਂ ਦੀ ਅਸਲੀਅਤ ਤੋਂ ਜਾਣੂ ਹਾਂ। ਮੇਰਾ ਦ੍ਰਿੜ ਨਿਸ਼ਚਾ ਹੈ ਕਿ ਇਸ ਨਾਸਮਨ ਸੰਸਾਰ ਵਿੱਚ ਨਾ ਤਾਂ ਕਿਸੇ ਨੂੰ ਹਮੇਸ਼ਾ ਦੁੱਖ ਉਠਾਉਣਾ ਪੈਂਦਾ ਹੈ ਤੇ ਨਾ ਹੀ ਸਦਾ ਸੁੱਖ ਮਿਲਦਾ ਹੈ। ਸੁੱਖਾਂ ਤੇ ਦੁੱਖਾਂ ਦੇ ਪਰਦਾਤਾ ਭਲੇ ਤੇ ਬੁਰੇ ਮਿਲਵੇ ਕਰਮਾਂ ਕਰਕੇ ਹੀ ਮਨ ਦੇ ਮਿਲੀ ਹੈ। ਇਸ ਦੇ ਰਾਹੀਂ ਸਾਨੂੰ ਨਿਸ਼ਚਿਤ ਭੋਗ ਅਵਸ਼ ਭੋਗਣੇ ਪੈਣਗੇ। ਭੋਗਾਂ ਦੇ ਇਸ ਬਦਲ ਦੇ ਸਰੂਪ ਨੂੰ ਵੇਖ ਕੇ ਮੈਨੂੰ ਸੰਤਾਪ ਨਹੀਂ ਹੁੰਦਾ। ਮੈਂ ਅਨੁਕੂਲ ਭੋਗਾਂ ਦਾ ਸਵਾਗਤ ਨਹੀਂ ਕਰਦਾ ਤੇ ਪ੍ਰਤੀਕੂਲ ਦੁੱਖਾਂ ਤੋਂ ਦੁਖੀ ਨਹੀਂ ਹੁੰਦਾ। ਸੰਸਾਰ ਦਾ ਕੋਈ ਵੀ ਹੁਕਮ ਤੋਂ ਤੁਮ ਕਾਰਨ ਭੋਗਾਂ ਤੋਂ ਛੁਟਕਾਰਾ ਨਹੀਂ ਦਵਾ ਸਕਦਾ। ਕੇਵਲ ਯੋਗ ਨਾਲ ਪ੍ਰਾਪਤੀ ਕੀਤੀ ਹੋਈ ਸਮਤਵ ਬੁੱਧੀ ਹੀ ਗਿਆਨ ਦਾ ਪ੍ਰਕਾਸ਼ ਕਰਕੇ ਇਸ ਮੋਹ ਅੰਧਕਾਰ ਨੂੰ ਦੂਰ ਕਰ ਸਕਦੀ ਹੈ ਤੇ ਪ੍ਰਾਣੀ ਨੂੰ ਸੰਤੋਖ ਤੇ ਸ਼ਾਂਤੀ ਪ੍ਰਾਪਤ ਹੁੰਦੀ ਹੈ। ਯੁਧਿਸ਼ਟਰ ਨੇ ਪੁੱਛਿਆ, ਇਹ ਪਿਤਾਮਹ, ਜਿਸ ਪੁਰਸ਼ ਦੀ ਬੁੱਧੀ ਤੇ ਅਗਿਆਨ ਦਾ ਪਰਦਾ ਪਿਆ ਹੋਇਆ ਹੈ, ਉਸ ਦੀਨ ਪੁਰਸ਼ ਦਾ ਆਧਾਰ ਕਿਵੇਂ ਹੋ ਸਕਦਾ ਹੈ? ਇਸ ਦਾ ਉਪਾਅ ਦੱਸਣ ਦੀ ਕਿਰਪਾ ਹੋਈ। ਭੀਸ਼ਮ ਜੀ ਨੇ, ਬੇਟਾ, ਆਰਜ ਗ੍ਰੰਥਾਂ ਦਾ ਅਧਿਐਨ, ਸੱਤ ਪੁਰਸ਼ਾਂ ਦੀ ਸੇਵਾ ਤੇ ਸੰਗਤ ਤੇ ਬਿਰਧ ਜਨਾਂ ਦੀ ਆਗਿਆ ਦਾ ਪਾਲਣ ਕਰਨ ਨਾਲ ਅਗਿਆਨੀ ਪੁਰਸ਼ ਵੀ ਕਲਿਆਣ ਪ੍ਰਾਪਤ ਕਰ ਸਕਦਾ ਹੈ। ਅਗਿਆਨੀ ਪੁਰਸ਼ ਆਸਤਰਾਂ ਦੇ ਅਧਿਐਨ ਦੁਆਰਾ ਆਪਣੇ ਪਰਮ ਉਦੇਸ਼ ਨੂੰ ਜਾਣ ਲੈਂਦਾ ਹੈ। ਮਹਾਤਮਾ ਦੀ ਸੰਗਤ ਤੇ ਸੇਵਾ ਨਾਲ ਕਲਿਆਣਕਾਰੀ ਸਾਧਨਾਂ ਦਾ ਗਿਆਨ ਪ੍ਰਾਪਤ ਕਰ ਸਕਦਾ ਹੈ ਤੇ ਗੁਰੂ ਜਨਾਂ ਦੀ ਆਗਿਆ ਦਾ ਪਾਲਣ ਕਰਕੇ ਸੰਸਾਰਕ ਵਿਵਹਾਰ ਦਾ ਗਿਆਨ ਹਾਸਲ ਕਰਕੇ ਪ੍ਰੇਮ ਨੂੰ ਪ੍ਰਾਪਤ ਕਰ ਲੈਂਦਾ ਹੈ। ਇਹ ਰਾਜਨ ਨੂੰ ਮੈਂ ਕਲਿਆਣ ਦਾ ਸਾਧਨ ਦੱਸਦਾ ਹਾਂ, ਧਿਆਨ ਪੂਰਵਕ ਸੁਣ। ਮਿੱਤਰਾਂ ਨਾਲ ਪ੍ਰੇਮ ਕਰਨਾ, ਸ਼ਤਰੂ ਦੇ ਦੁਸ਼ਟਾਂ ਨੂੰ ਤਾੜਨਾ, ਧਰਮ ਨਾਲ ਕਮਾਏ ਧਨ ਨਾਲ ਕਾਮ ਦੀ ਸਿੱਧੀ, ਵਿਦਵਾਨਾਂ ਨੇ ਇਹਨਾਂ ਨੂੰ ਕਲਿਆਣ ਕਿਹਾ ਹੈ। ਬੁਰੇ ਕਰਮਾਂ ਦਾ ਤਿਆਗ, ਭਲੇ ਕਰਮਾਂ ਵਿੱਚ ਪ੍ਰਵਿਰਤੀ, ਸਤਪੁਰਸ਼ਾਂ ਦਾ ਸਤਸੰਗ, ਸਦਾਚਾਰ ਦਾ ਪਾਲਣ, ਸਭ ਪ੍ਰਾਣੀਆਂ ਨਾਲ ਮਿੱਤਰਤਾ ਰੱਖਣੀ, ਕੋਮਲਵਾਣੀ, ਲੋੜਵੰਦਾਂ ਦੀ ਸੇਵਾ, ਦੇਵਤਾ ਪਿੱਤਰ ਅਤਿਥੀ ਦਾ ਆਦਰ ਕਰਨਾ, ਸ਼ੁੱਧਤਾ ਗੁਰੂ ਵੇਦ ਵੇਦਾਂਗਾਂ ਨੂੰ ਪੜ੍ਹਨਾ, ਸਭ ਦਾ ਭਲਾ ਆਲੋਚਣਾ, ਧਰਮ ਦਾ ਪਾਲਣ ਕਰਨਾ, ਸੰਤੋਖੀ ਸੁਭਾਅ ਰੱਖਣਾ ਤੇ ਸੱਚ ਬੋਲਣਾ, ਇਹ ਮਨੁੱਖ ਦੀ ਕਲਿਆਣ ਲਈ ਸਾਧਨ ਹੈ। ਆਪਣੇ ਗੁਣਾਂ ਨੂੰ ਗੱਲਾਂ ਰਾਹੀਂ ਨਹੀਂ ਸਗੋਂ ਅੰਗਲਾਂ ਦੁਆਰਾ ਪ੍ਰਗਟ ਕਰਨਾ ਚਾਹੀਦਾ ਹੈ। ਨਿੰਦਾ ਦਾ ਉੱਕਾ ਹੀ ਤਿਆਗ ਕਰ ਦੇਣਾ ਚਾਹੀਦਾ ਹੈ। ਗੁਣੀ ਜਨ ਆਪਣੀ ਵਡੇਰੀ ਆਪ ਨਹੀਂ ਕਰਦੇ, ਗੁਣਾਂ ਦੀ ਸੰਗੰਧੀ ਅਨੇਕਾਂ ਪਰਦਿਆਂ ਨੂੰ ਪਾਰ ਕਰਕੇ ਪ੍ਰਕਾਸ਼ਿਤ ਹੋ ਜਾਂਦੀ ਹੈ। ਗੁਣਹੀਣ ਆਪਣੇ ਗੁਣਾਂ ਨੂੰ ਭਾਵੇਂ ਕਿੰਨੇ ਜ਼ੋਰ ਸ਼ੋਰ ਨਾਲ ਵਰਣਨ ਕਰੇ, ਫਿਰ ਵੀ ਲੋਕਾਂ ਵਿੱਚ ਉਹਦਾ ਸਤਿਕਾਰ ਨਹੀਂ ਹੁੰਦਾ। ਹੇ ਯੁਧਿਸ਼ਠਿਰ, ਤੇਰੇ ਪ੍ਰਸ਼ਨ ਅਨੁਸਾਰ ਮੈਂ ਸੰਖੇਪ ਵਿੱਚ ਕਲਿਆਣ ਤੇ ਉਸ ਦੇ ਪ੍ਰਾਪਤ ਕਰਨ ਦੇ ਸਾਧਨਾਂ ਦਾ ਵਰਣਨ ਕੀਤਾ ਹੈ। ਜਿਹੜਾ ਪੁਰਸ਼ ਇਹਨਾਂ ਸਾਧਨਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ, ਉਹ ਅਸ਼ਮੇਵ ਹੀ ਸੁੱਖ ਸ਼ਾਂਤੀ ਪ੍ਰਾਪਤ ਕਰ ਲੈਂਦਾ ਹੈ। ਇਸ ਤੋਂ ਪਿੱਛੋਂ ਭੀਸ਼ਮ ਜੀ ਨੇ ਹੋਰ ਕਈ ਤਰ੍ਹਾਂ ਦੇ ਉਪਦੇਸ਼ ਦੇ ਕੇ ਯੁਧਿਸ਼ਠਿਰ ਨੂੰ ਸੰਤੁਸ਼ਟ ਕੀਤਾ। ਯੁਧਿਸ਼ਠਿਰ ਨੇ ਪੁੱਛਿਆ, ਦਾਦਾ ਜੀ, ਕੁਛ ਵਿਦਵਾਨ ਸਾਂਖ ਮਤ ਦੀ ਪ੍ਰਸ਼ੰਸਾ ਕਰਦੇ ਹਨ, ਕਈ ਮਨੀਸ਼ੀ ਯੋਗ ਨੂੰ ਸ੍ਰੇਸ਼ਟ ਦੱਸਦੇ ਹਨ, ਪਰ ਆਪ ਕਿਰਪਾ ਕਰਕੇ ਦੱਸੋ ਕਿ ਇਹਨਾਂ ਦੋਨਾਂ ਵਿੱਚੋਂ ਦੋਹਾਂ ਵਿੱਚ ਚੰਗਾ ਮਤ ਕਿਹੜਾ ਹੈ? ਭੀਸ਼ਮ ਜੀ ਨੇ ਕਿਹਾ, ਧਰਮਰਾਜ, ਸਾਂਖ ਮਤ ਦੇ ਅਨੁਯਾਈ ਸਾਂਖ ਮਤ ਨੂੰ ਸ੍ਰੇਸ਼ਟ ਕਹਿੰਦੇ ਹਨ, ਯੋਗੀ ਯੋਗ ਮਾਰਗ ਨੂੰ ਉੱਤਮ ਮੰਨਦੇ ਹਨ, ਯੋਗ ਈਸ਼ਵਰ ਦੇ ਅਸਤਿਤਵ ਨਾਲ ਮੁਕਤੀ ਮੰਨਦਾ ਹੈ ਤੇ ਸਾਂਖ ਮਤ ਵਾਲੇ ਛੂਨਵਾਦ ਦਾ ਆਸਰਾ ਗ੍ਰਹਿਣ ਕਰਕੇ ਮੁਕਤੀ ਮੰਨਦੇ ਹਨ। ਸ਼ਾਸਤਰੀ ਕਿਰਿਆਵਾਂ ਦੋਹਾਂ ਮਤਾਂ ਦੀਆਂ ਇੱਕੋ ਜਿਹੀਆਂ ਹਨ, ਪ੍ਰਤੀਕਿਰਿਆਵਾਂ ਦਰਸ਼ਨ ਵਿੱਚ ਹੀ ਫਰਕ ਹੈ। ਇਹ ਰਾਜਨ ਯੋਗ ਵਿੱਚ ਅਨੰਤ ਸ਼ਕਤੀ ਹੈ, ਯੋਗ ਸ਼ਕਤੀ ਸਪੰਨ ਪੁਰਸ਼ ਦੂਸਰੀ ਸ੍ਰਿਸ਼ਟੀ ਰਚਨਾ ਕਰਨ ਸਮਰੱਥਾ ਰੱਖਦਾ ਹੈ ਤੇ ਉਹ ਦੇਵਤਾ, ਰਿਸ਼ੀ, ਪੰਜਾਪਤੀ ਤੇ ਪੰਜ ਮਹਾਂਭੂਤਾਂ ਵਿੱਚ ਪ੍ਰਵੇਸ਼ ਕਰਨ ਦੀ ਯੋਗਤਾ ਪ੍ਰਾਪਤ ਕਰ ਲੈਂਦਾ ਹੈ। ਉਹ ਤੇਜਸਵੀ ਯੋਗੀ ਦਾ ਮੌਤ ਕੁਛ ਨਹੀਂ ਵਿਗਾੜ ਸਕਦੀ, ਕਿਉਂਕਿ ਉਹ ਆਪਣੇ ਯੋਗ ਬਲ ਨਾਲ ਕਾਮ ਕ੍ਰੋਧ ਮੋਹ ਰਾਗ ਤੇ ਸੁਨੇਹ ਨੂੰ ਸਮਾਪਤ ਕਰਕੇ ਅੰਮ੍ਰਿਤ ਪ੍ਰਾਪਤ ਕਰ ਲੈਂਦਾ ਹੈ। ਉਹ ਲੋਭ ਦੇ ਬੰਧਨਾਂ ਨੂੰ ਤੋੜ ਕੇ ਮੋਕਸ਼ ਦੇ ਕਲਿਆਣਮਈ ਮਾਰਗ ਦਾ ਅਨੁਸੰਧਾਨ ਕਰ ਲੈਂਦਾ ਹੈ। ਉਸ ਨਿਰਾਲੇ ਮਾਰਗ ਤੇ ਮੌਤ ਦਾ ਆਉਣਾ ਅਸੰਭਵ ਹੈ, ਉਹ ਮਾਰਗ ਦੇਸ਼ ਤੇ ਕਾਲ ਦੀ ਸੀਮਾ ਤੋਂ ਬਾਹਰ ਹੈ। ਯੋਗ ਸਿੱਧ ਮਹਾਤਮਾ ਪੁਰਸ਼ ਆਪਣੀ ਇੱਛਾ ਅਨੁਸਾਰ ਪਾਵਨ ਦੇ ਸਰੂਪ ਨੂੰ ਪ੍ਰਾਪਤ ਕਰ ਲੈਂਦਾ ਹੈ। ਉਹ ਆਪਣੇ ਯੋਗ ਵੱਲ ਨਾਲ ਅਨੇਕਾਂ ਰੂਪ ਧਾਰਨ ਕਰ ਲੈਂਦਾ ਹੈ ਪਰ ਇਹ ਰਾਜਨ ਇਸ ਯੋਗ ਦਾ ਪ੍ਰਾਪਤ ਕਰਨਾ ਅਤਿਅੰਤ ਕਠਿਨ ਹੈ। ਤਲਵਾਰ ਦੀ ਤਿੱਖੀ ਧਾਰ ਤੇ ਚੱਲਣਾ ਆਸਾਨ ਹੈ, ਪਰ ਮਲੀਨ ਅੰਤਹਿਰ ਕਰਨ ਵਾਲੇ ਮਨੁੱਖ ਦਾ ਯੋਗ ਮਾਰਗ ਤੇ ਚੱਲਣਾ ਅਸੰਭਵ ਹੈ। ਕੋਈ ਭਾਗਵਾਨ ਪੁਰਸ਼ ਹੀ ਇਸ ਮਾਰਗ ਤੇ ਆਸਾਨੀ ਨਾਲ ਚੱਲ ਸਕਦਾ ਹੈ। ਯੋਗ ਜੁਗਤ ਪੁਰਸ਼ ਸਰੀਰ ਦੇ ਸਾਰੇ ਵੇਸ਼ਿਆਂ ਦੇ ਵਿਜੇ ਪ੍ਰਾਪਤ ਕਰ ਲੈਂਦਾ ਹੈ ਤੇ ਸਮਾਧੀ ਨਾਲ ਮਨ ਨੂੰ ਪਰਮਾਤਮਾ ਨੂੰ ਜਗਾ ਕੇ ਪਰਮਪਤੀ ਪ੍ਰਾਪਤੀ ਕਰ ਲੈਂਦਾ ਹੈ। ਇਸ ਤੋਂ ਪਿੱਛੋਂ ਭੀਸ਼ਮ ਜੀ ਨੇ ਸਾਂਖ ਮਤ ਦਾ ਵਰਣਨ ਕਰਦਿਆਂ ਕਿਹਾ, ਜਿਹੜਾ ਪਰਮਾਤਮਾ ਕਰਮਰਾਜ ਮਹਾਤਮਾ ਜਨ ਸਾਖਸ਼ਾਤ ਨੂੰ ਨਿਰਾਕਾਰ ਪਰਮੇਸ਼ਰ ਦਾ ਆਕਾਰ ਕਹਿੰਦੇ ਹਨ। ਸਾਂਖ ਦਾ ਗਿਆਨ ਅਸੀਂ ਵਿਸ਼ਾਲ ਤੇ ਪਰਮ ਪ੍ਰਾਚੀਨ ਹੈ। ਸੰਸਾਰ ਦੇ ਸਾਰੇ ਪ੍ਰਾਚੀਨ ਗਿਆਨ ਇਸੇ ਤੋਂ ਉਤਪੰਨ ਹੋਏ ਹਨ। ਇਸ ਮਤ ਦੇ ਆਦਿ ਪ੍ਰਵਰਤਕ ਭਗਵਾਨ ਕਪਿਲ ਜੀ ਹਨ। ਇਸ ਮਤ ਵਿੱਚ ਬ੍ਰਹਮ ਲੋਕ ਤੱਕ ਦੇ ਵਿਸ਼ਿਆਂ ਨੂੰ ਸਦੋਸ਼ ਮੰਨ ਕੇ ਪਰਮ ਤੱਤ ਦੀ ਪ੍ਰਾਪਤੀ ਨੂੰ ਹੀ ਸੁੱਖ ਮੰਨਿਆ ਹੈ। ਇਸ ਤੋਂ ਅਕਸ਼ਰ ਪ੍ਰਭ ਤੇ ਪੂਰਨ ਸਨਾਤਨ ਬ੍ਰਹਮ ਦਾ ਹੀ ਪ੍ਰਤਿਪਾਦਨ ਹੋਇਆ ਹੈ। ਉਹ ਬ੍ਰਹਮ ਆਦਿ ਮੱਧ ਤੇ ਅੰਤ ਤੋਂ ਰਹਿਤ ਦਵੰਦਾ ਅਤੀਤ ਕੂਟਸਥ ਤੇ ਭੂਮਾ ਹੈ। ਇਹ ਸਾਂਖ ਮਤ ਵਾਲਿਆਂ ਦਾ ਕਥਨ ਹੈ। ਗਿਆਨ ਵਿਗਿਆਨ ਨਾਲ ਸਪੰਨ ਤੇ ਮੋਖ ਉਪਯੋਗੀ ਸਾਧਨਾਂ ਨਾਲ ਸ਼ੁੱਧ ਚਿੱਤ ਹੋਏ ਸਾਂਖ ਯੋਗੀ ਇਸ ਬ੍ਰਹਮ ਦੀ ਪ੍ਰਾਪਤੀ ਕਰ ਲੈਂਦੇ ਹਨ। ਸ਼ਰਤ ਅਕਸ਼ਰਤ ਦਾ ਵਰਣਨ। ਜੇ ਚੰਗਾ ਬਾਬਾ ਜੀ ਸ਼ਾਸਤਰ ਵਿੱਚ ਸ਼ਰਤ ਕਹਿੰਦੇ ਹਨ, ਉਸ ਦਾ ਜਿਸ ਵਿੱਚ ਇਸ ਸ੍ਰਿਸ਼ਟੀ ਦਾ ਲੈ ਹੁੰਦਾ ਹੈ, ਮੈਂ ਉਸ ਨਿਰਵਿਕਾਰ ਆਨੰਦ ਸੂਤ ਕਲਿਆਣਕਾਰੀ ਅਕਸ਼ਰ ਤੱਤ ਦਾ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਹਾਂ। ਇਸ ਵਿਸ਼ੇ ਬਾਰੇ ਦੱਸਣ ਦੀ ਕਿਰਪਾ ਕਰੋ। ਭੀਸ਼ਮ ਜੀ ਨੇ ਕਿਹਾ, ਪਿਆਵਰ ਜਿਸਦਾ ਕਦੇ ਨਾਸ਼ ਨਹੀਂ ਹੁੰਦਾ, ਉਸ ਵਿਅਕਤ ਨੂੰ ਔਰ ਤੱਤਰ ਨੂੰ ਅਕਸ਼ਰ ਤੇ ਜਿਸਦਾ ਹਰ ਰੋਜ਼ ਨਾਸ਼ ਹੁੰਦਾ ਹੈ ਉਸਨੂੰ ਕਸ਼ਰ ਕਹਿੰਦੇ ਹਨ। ਇਹ ਵਿਅਕਤ ਹੈ। ਵਿਅਗਤ ਦੀ ਉਤਪਤੀ ਵਿਅਗਤ ਤੋਂ ਹੁੰਦੀ ਹੈ। ਪਹਿਲਾਂ ਵਿਦਿਆ ਸਰਗ ਦੀ ਉਤਪਤੀ ਹੁੰਦੀ ਹੈ, ਜਿਸ ਨਿਰਾਕਾਰ ਤੋਂ ਸਾਕਾਰ ਰੂਪ ਵਿੱਚ ਆਉਣ ਵਾਲੇ ਪਰਜਾਪਤੀ ਉਤਪੰਨ ਹੁੰਦੇ ਹਨ। ਦੂਜਾ ਵਿਦਿਆ ਸਰਗ ਹੈ, ਜਿਸ ਵਿੱਚ ਮਹ ਤੱਤਵ ਤੋਂ ਅਹੰਕਾਰ ਦੀ ਸ੍ਰਿਸ਼ਟੀ ਹੁੰਦੀ ਹੈ। ਤੀਜੇ ਸਰਗ ਵਿੱਚ ਅਹੰਕਾਰ ਤੋਂ ਰੂਪਨ ਤੱਤਾਂ ਦੀ ਉਤਪਤੀ ਹੁੰਦੀ। ਚੌਥਾ ਸਰਗ ਵੈਕ੍ਰਿਤ ਸਰਗ ਹੈ, ਇਸ ਵਿੱਚ ਪੰਜ ਮਹਾਂਭੂਤਾਂ ਤੇ ਉਹਨਾਂ ਦੀਆਂ ਕੰਨ ਮੰਤਰਾਂ ਪ੍ਰਗਟ ਹੁੰਦੀਆਂ ਹਨ। ਪੰਜਵਾਂ ਭੌਤਿਕ ਸਰਗ ਹੈ, ਜਿਸ ਵਿੱਚ ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ, ਇੱਕ ਮਨ ਦੀ ਉਤਪਤੀ ਹੁੰਦੀ ਹੈ। ਇਸ ਤਰ੍ਹਾਂ ਇਹਨਾਂ ਪੰਜਾਂ ਸਰਗਾਂ ਦੇ 24 ਤੱਤਾਂ ਤੋਂ ਪ੍ਰਗਟ ਵਿਅਗਤ ਭੂਤਾਂ ਦੀ ਸ੍ਰਿਸ਼ਟੀ ਹੁੰਦੀ ਹੈ, ਜਿਸ ਨੂੰ ਕਸ਼ਰ ਕਹਿੰਦੇ ਹਨ। ਇਸ ਤੋਂ ਪਰੇ ਜੋ ਵਿਅਗਤ ਤੱਤ ਹੈ, ਜੋ ਅਵਿਨਾਸੀ ਨਿੱਤ ਤੇ ਸ਼ਾਸ਼ਵਤ ਹੈ, ਉਸ ਨੂੰ ਅਕਸ਼ਰ ਕਹਿੰਦੇ ਹਨ। ਅਗਿਆਨੀ ਜੀਵ, ਭੀਸ਼ਮ ਜੀ ਕਹਿੰਦੇ ਹਨ, ਪ੍ਰਭ ਸ਼ੁੱਧ ਤੇ ਚੇਤਨ ਪਰਮ ਤੱਤ ਆਤਮਾ ਪ੍ਰਕਿਰਤੀ ਦੇ ਮੇਲ ਨਾਲ ਪ੍ਰਕਿਰਤੀ ਉਤਪੰਨ ਹੋ ਜਾਣ ਕਰਕੇ ਹੀ ਉਸ ਦੀ ਜੀਵ ਸੰਗਿਆ ਹੋਈ। ਪ੍ਰਕਿਰਤੀ ਦੀ ਤ੍ਰਿਗੁਣਮਈ ਲੀਲਾ ਵਿੱਚ ਅਹੰ ਦਾ ਆਰੋਪਣ ਕਰਕੇ ਆਤਮਾ ਆਵਾਗਮਨ ਦੇ ਸੰਗਲ ਵਿੱਚ ਬੱਝ ਜਾਂਦਾ ਹੈ। ਸਵੈਨ ਵੀ ਹੋਣ ਵਾਲੀਆਂ ਸਾਰੀਆਂ ਕਿਰਿਆਵਾਂ ਸਵੈਨ ਕਰਤਾ ਧਨੀ ਬਣ ਕੇ ਉਹਨਾਂ ਦੇ ਫਲਸਰੂਪ ਦੁੱਖਾਂ ਸੁੱਖਾਂ ਦਾ ਭੁਗਤਾ ਬਣ ਜਾਂਦਾ ਹੈ। ਉਹ ਆਪ ਸੁੱਖ ਦੁੱਖ ਦੁਆਂਦਾਂ ਤੋਂ ਰਹਿਤ ਹੋਣ ਤੋਂ ਉੱਤੇ ਵੀ ਅੱਡੋ ਅੱਡ ਦੁਨੀਆਂ ਵਿੱਚ ਜਨਮ ਲੈ ਕੇ ਸੁੱਖ ਸੁੱਖ ਦੁੱਖ ਭੋਗਦਾ ਹੈ। ਪ੍ਰਕਿਰਤੀ ਤੋਂ ਪੈਦਾ ਹੋਣ ਵਾਲੇ ਅਨੇਕਾਂ ਰੰਗਾਂ ਰੋਗਾਂ ਨਾਲ ਇਸ ਦੇਹ ਦੇ ਆਕ੍ਰਾਂਤ ਹੋਣ ਤੇ ਆਪਣੇ ਆਪ ਨੂੰ ਰੋਗੀ ਸਮਝਦਾ ਹੈ। ਇੰਦਰੀਆਂ ਦੀ ਵਿਸ਼ਰਾਮ ਨੀਂਦ ਨੂੰ ਮੈਂ ਸੋ ਰਿਹਾ ਹੈ ਇਸ ਪ੍ਰਕਾਰ ਸਮਝਦਾ ਹੈ। ਕਦੀ ਇਸ ਸਰੀਰ ਦੀ ਰੱਖਿਆ ਲਈ ਵਰਤੇ ਜਾਣ ਵਾਲੇ ਵਸਤਰ ਧਾਰਨ ਦੀ ਕਿਰਿਆ ਨੂੰ ਆਪਣਾ ਸ਼ਿੰਗਾਰ ਸਮਝਦਾ ਹੈ। ਕਿੰਨਾ ਗੁਣਾਂ ਦੀ ਸੁਭਾਵਿਕ ਗਤੀ ਦੇ ਪ੍ਰਭਾਵ ਵਿੱਚ ਬਹਿ ਕੇ ਕਦੀ ਆਪਣੇ ਆਪ ਨੂੰ ਗਿਆਨੀ, ਕਦੀ ਕਰਮ ਕਰਤਾ, ਕਦੀ ਅਗਿਆਨੀ ਸਮਝਦਾ ਹੈ। ਕਦੀ ਦਾਨ ਕਰਦਾ, ਕਦੀ ਧਰਮ ਕਰਦਾ, ਕਦੀ ਵਪਾਰ ਕਰਦਾ, ਕਦੀ ਯੁੱਧ ਵਿੱਚ ਰੁੱਝ ਜਾਂਦਾ ਹੈ ਤੇ ਕਦੀ ਵੇਦ ਵੇਦਾਂਗਾਂ ਦਾ ਅਧਿਐਨ ਕਰਦਾ ਹੈ। ਭਾਵੇਂ ਸੰਸਾਰ ਦੀ ਰਚਨਾ ਦੇ ਪਰਲੇ ਦਾ ਕਾਰਜ ਬਾਰੰਬਾਰ ਚੱਲਦਾ ਰਹਿੰਦਾ ਹੈ ਤੇ ਪ੍ਰਕਿਰਤੀ ਦੀ ਪ੍ਰੇਰਨਾ ਸੁਤੇ ਸਿੱਧ ਹੀ ਦਵੰਦਾਂ ਦੀ ਅਟਲ ਬਦਲ ਹੁੰਦੀ ਰਹਿੰਦੀ ਹੈ। ਪਰ ਜੀਵਾਤਮਾ ਅਗਿਆਨ ਵਸ ਹੋਇਆ ਮਨ ਬੈਠਦਾ ਕਿ ਇਹ ਸਾਰੇ ਦਵੰਦ ਮੇਰੇ ਤੇ ਹਮਲਾ ਕਰ ਰਹੇ ਹਨ। ਉਹ ਲਿੰਗ ਸਰੀਰ ਤੋਂ ਹੀਣ ਹੋਣ ਕਰਕੇ ਆਪਣੇ ਆਪ ਨੂੰ ਸਰੀਰ ਵਾਲਾ ਮੰਨਦਾ ਹੈ ਉਹ ਅਮਰ ਹੁਣ ਤੇ ਆਪਣੇ ਆਪ ਨੂੰ ਮਰਨ ਵਾਲਾ ਹੁੰਦਾ ਹੈ, ਉਹ ਗੁਣਾ ਤੀ ਤੇ ਤੱਤ ਰਿਹਾ ਹੁਣ ਪਰ ਵੀ ਆਪਣੇ ਆਪ ਨੂੰ ਤੱਤ ਸਰੂਪ ਸਤ ਰੂਪ ਤੇ ਤੱਤ ਰੂਪ ਮੰਨਦਾ ਹੈ। ਉਹ ਗਿਆਨ ਰੂਪ ਹੋਣ ਤੇ ਵੀ ਅਗਿਆਨੀ ਬਣ ਜਾਂਦਾ ਹੈ, ਸਤ ਹੋਣ ਤੇ ਆਪਣੇ ਆਪ ਨੂੰ ਅਸਤ ਸਮਝਦਾ ਹੈ, ਆਨੰਦ ਹੁੰਦਿਆਂ ਵੀ ਦੁਖੀ ਹੁੰਦਾ ਹੈ। ਜਨਮਾਂ ਤੇ ਅਕਸਰ ਆਤਮਾ ਗਿਆਨ ਦੇ ਸੰਯੋਗ ਕਰਕੇ ਆਪਣੇ ਆਪ ਨੂੰ ਜਨਮ ਮਰਨ ਵਾਲਾ ਸਮਝ ਬੈਠਾ ਹੈ।